गुरु प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी दी कमोलक लिखत सिरलेख है जप जी सटीक। इस विच आप जी ने जप जी साहब दे अनुभवी अर्थ सविस्तार बड़े सोहने तरीके नाल दर्शाए हन। चार हिस्सों विच इन्हां दी वंड कीती है। पहले हिस्से विच प्राकथन है, इस विच पौड़ी दा अत संखेप तात्पर्य दिता गया है। दूसरे हिस्से विच खब्बे हथ वल मूल गुरबाणी दा पाठ, सज्जे खाने विच उन्हां दे अखरी अर्थ दिते गए हन। तीसरे हिस्से विच आप जी ने व्याख्या कीती है, इस विच बाणी दे भाव अर्थ होर डूंघियां विचारां दित्तियां गईयां हन, जिन्हां तों बाणी दी वधीक तों वधीक समझ पै सके। ते चौथे हिस्से विच ओ गल्लां दर्शाईयां हन जो कि अर्थां ते व्याख्या विच नहीं आ सकियां, उस दी विशेषता नाल वर्णन कीता गया है। पर सानू किसे गुरमुख प्यारे ने हुक्म कीता कि बहुत संखेप विच ही इस बाणी दे अर्थ पढ़ के सुनाओ, तां कि जो जप जी साहिब दा पाठ साडी नितनेम दी बाणी विच शामिल है कुछ उस विच समझ आ सके ते सानू पढ़दियां कुछ स्वाद आ जाए। सो असी सिर्फ प्राकथन ते अखरी अर्थ आप जी नू पढ़ के सुनावांगे। जिस किसे वीर भैण नू होर डूंगी व्याख्या दी लोड़ होवे, आप जी इस अमोलक लिखत नू लै के उस तो लाभ उठा सकदे हो जी। आओ प्यार नाल श्रवण करिए। जप जी, इस बाणी दे उपर श्री गुरु ग्रंथ साहिब विच इसका नाम जप जी नहीं लिखा होया, पर गुरप्रसाद दे मगरों जप लिखा होया है ते तत्करे विच इसका नाम जप निशान दिता होया है। आम प्रसिद्ध नाम जप जी है। जप दे नाल जी पद अदब वास्ते वरतदे हन। एक ओंकार, सतनाम, करता पुरख, निरभउ, निरवैर, अकाल मूरत, अजूनी, सैभंग, गुरप्रसाद। प्राकथन, इस पहले महावाक विच अकाल पुरख का स्वरूप वर्णन है जो सिख धर्म का मूल है, ते यही श्री गुरु ग्रंथ साहिब जी ते जप जी साहिब का मंगलाचरण भी है। एक ओंकार, एक तव है निरंकार, जो नान तव विच ओंकार रूप हो के फिर एक तव है। नान तव तो भाव जितने भी आकार दृष्टमान सृष्टि है, नाना प्रकार दी जो सृष्टि है वो है नान तव। सतनाम, वो एक तव सदा थिर एक तव है, उसका नाम ही है सत्य, अर्थात सदा थिर रहन वाला चेतन वजूद। करता पुरख, वो दिस रही ते ना दिस रही नान तत्व दा रचनहार है। निरी कोई निर्जिन शक्ति जां सत्ता मात्र नहीं, पर वो पुरख है। पुरख वो जीव अर्थां विच नहीं, पर जीव श्रेणी दे बनाउन वाला करता पुरख है। निरभउ, निरवैर, ब्रह्मादकां वांगू देवता श्रेणी विचों भी पुरख नहीं, जो भय ते वैर विरोध विच आए। वो तां डर तो रहत है, वैर तो रहत है, अकाल मूरत। इन्हां सभना तो वो इउं भी उच्चा है कि ये सारे काल विच आए, पर वो अकाल यानि काल रहत है। अकाल हो के वो अणहोंद नहीं, वो मूरत होंद है, अर्थात उसका वजूद या स्वरूप है जो स्वरूप के काल तो रहत है। अजूनी, सो उसका वजूद जीवा या होर वडक्या वांगू जन्म विच आवने वाला नहीं, वो अजूनी है, अर्थात जून विच नहीं आउंदा। भाव ए कि उस दे वजूद दा कोई कारण नहीं। स्वैभंग, सगों ओ तां अपने आप तो आप प्रकाश स्वरूप है, ज्योति स्वरूप है, अर्थात उसकी चेतनता उसका सुते ही अपना स्वरूप है। गुर प्रसाद। ऐसा है वो सत्य स्वरूप अकाल पुरख, जिस दा प्रतिपादन जपजी विच होना है, वो गुरु दी कृपा नाल प्राप्त होंदा है। गुर प्रसाद दे मगरों जप पद पिया है, गुर प्रसाद दे मगरों जप पद पिया है। इस दा तात्पर्य ए है कि हुण जपजी नामे बाणी दा आरंभ होया। इस दा नाम जप इसलिए रख्या गया कि ये बाणी नितनेम नाल पाठ करने लई रची गई सी। आदि सच, जुगाद सच, है भी सच, नानक होसी भी सच। प्राकथन। अगले श्लोक विच सत पद की व्याख्या गुरु जी आप करते हैं। आदि सच, जुगाद सच, मूल मंत्र विच प्रतिपादन होया अकाल पुरख आदि विच सच सी, जुगां दे आदि विच सच सी। है भी सच, हुण भी सच है, नानक होसी भी सच, ते अगों नूं भी सच होवेगा। हे नानक, अर्थात गुरु नानक देव जी ये कुछ वर्णन करते हन। सोचै सोच न होवई जे सोची लखवार, चुपै चुप न होवई जे लाए रहां लिवतार। भुखिया भुख न उतरी जे बन्ना पुरियां भार, सह सियाणपां लख होए तां इक न चलै नाल, किव सचियारा होई है कि कूड़ै टुटै पाल। हुकुम रजाई चलना नानक लिखिया नाल। प्राकथन। आदि सच दा सलोक उचार के आप जी हुण जप जी दी पहली पौड़ी उचारदे हन, जिस दा विषय ए है कि मूल मंत्र विच कथे अकाल पुरख दी प्राप्ति गुरु पासों दसी सी। गुरु जी हुण ओ उपाव दसदे हन जिस नाल प्राप्ति होवे। पहला, ओ उपाव दसे हन जो कीते गए ते असफल रहे। फिर दूसरा, ओ उपाव दसिया है जो सफल उपाव है। सोचै सोच न होवई जे सोची लखवार, सत्य स्वरूप नु प्राप्त करने निमित कूड़ दी कंध तोड़न दी लोड़ है। जो साडे ते उस दे विचाले है, ओ कंध शरीर पाउण वाले कर्मां नाल नहीं टुटदी, क्योंकि सुचेम करने नाल मन दी सुच प्राप्त नहीं होंदी, चाहे लख वार सुचेम पिया करां। चुपै चुप न होवई जे लाए रहां लिवतार, भला जे मैं बोला ही ना तां झूठ बंद हो गया, आपे सच्यार बन गया। इस पर दसदे हन कि बोलण वालों चुप कर रहण नाल मन नू वासना दे वेग दी कूड़ी लगन वालों चुप या शांति नहीं हो सकदी, चाहो इक तार बजवी लिव लाई रख। भुखिया भुख ना उतरी जे बन्ना पुरियां भार, भला जे व्रत धारण कर लवां तां सच्यार हो जावां। फरमाउंदे हन, इसे तरह व्रत धारण करके भुखिया रहण वाले वासना विच वसने वाली कूड़े पदार्थां दी भुख तृष्णा कदे तृप्त नहीं आउंदी, चाहो व्रतां दे प्रभाव करके 14 पुरियां दे पदार्थां दे भार प्राप्त कर लवां। सह सियाणपां लख होए तां इक न चलै नाल, भला जे संयम साधन छड़ के दी चातरता वरती जाए। तां फरमाउंदे हन कि सियाणपां चाहे हजारां लखां होण, ओ हौं आश्रित होण करके उरे ही रह जांदियां हन, तुर सच दे देश तक इक भी नाल नहीं जांदी। किव सचियारा होई है कि कूड़ै टुटै पाल। फिर दसो कि को सचियार बणीए ते कूड़ दी कंध किकुर टुट जावे जो साडे ते उस दे विचाले विथ पा रही है। हुकुम रजाई चलना नानक लिखिया नाल। हुण सचियार बणन दा सच्चा साधन दसदे हन। हे नानक, परमेश्वर दे उस हुकुम अनुसार तुरने करके जो उसने जीव दे नाल ए हुक्म लिख दिता है, सचियार बणी दा है। हुक्मी ओवन आकार हुक्म न कहा जाई, हुक्मी ओवन जी हुक्म मिले वडियाई। हुक्मी उत्तम नीच हुक्म लिख दुख सुख पाई है, एक ना हुक्मी बख्शीस एक हुक्मी सदा पवाई है। हुक्मे अंदर सब को बाहर हुक्म ना कोए, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਇ। ਪ੍ਰਾਕਥਨ। ਇਹ ਸੁਣ ਕੇ ਸੁੱਤੇ ਹੀ ਪ੍ਰਸ਼ਨ ਆਉਂਦਾ ਹੈ ਕਿ ਹੁਕਮ ਜੋ ਆਪਨੇ ਦੱਸਿਆ ਹੈ ਕੀ ਵਸਤੂ ਹੈ। ਉੱਤਰ ਦਿੰਦੇ ਹਨ, ਹੁਕਮੀ ਓਵਨ ਆਕਾਰ ਹੁਕਮ ਨਾ ਕਿਹਾ ਜਾਈ। ਅਕਥ ਪਰਮਾਤਮਾ ਦਾ ਹੁਕਮ ਕਥਨ ਨਹੀਂ ਕੀਤਾ ਜਾ ਸਕਦਾ, ਪਰ ਉਸ ਦਾ ਕਰ ਤੋਂ ਪ੍ਰਤੱਖ ਹੈ ਕਿ ਉਸ ਦੇ ਹੁਕਮ ਨਾਲ ਆਕਾਰ ਅਰਥਾਤ ਨਾ ਦਿਸਣ ਵਾਲੇ ਅਤੇ ਦਿਸਣ ਵਾਲੇ ਸੂਰਤਾਂ ਵਾਲੇ ਪਦਾਰਥ ਅਤੇ ਇਸ ਸੂਰਤ ਵਾਲਾ ਜਗਤ ਰਚੇ ਜਾਂਦੇ ਹਨ। ਹੁਕਮੀ ਓਵਨ ਜੀ ਹੁਕਮ ਮਿਲੈ ਵਡਿਆਈ। ਫਿਰ ਇਸ ਜਗਤ ਵਿੱਚ ਰਹਿਣ ਵਾਲੇ ਅਤੇ ਪਦਾਰਥਾਂ ਨੂੰ ਮਾਣਨ ਵਾਲੇ ਜੀਵ ਵੀ ਹੁਕਮ ਨਾਲ ਹੀ ਰਚੇ ਜਾਂਦੇ ਹਨ। ਹੁਕਮ ਨਾਲ ਜੀਵਾਂ ਨੂੰ ਵਡਿਆਈ ਮਿਲਦੀ ਹੈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ। ਹੁਕਮ ਨਾਲ ਹੀ ਮਨੁੱਖਾਂ ਵਿੱਚ ਉੱਤਮ ਅਤੇ ਨੀਚ ਹਨ। ਹੁਕਮ ਦੁਆਰਾ ਲਿਖੇ ਗਏ ਲੇਖਾਂ ਅਨੁਸਾਰ ਦੁੱਖ ਅਤੇ ਸੁੱਖ ਪਾਈਦਾ ਹੈ। ਇੱਕ ਨਾ ਹੁਕਮੀ ਬਖਸ਼ਿਸ਼ ਇੱਕ ਹੁਕਮੀ ਸਦਾ ਭਵਾਈ ਹੈ। ਇੱਕ ਨਾ ਨੂੰ ਤਾਂ ਹੁਕਮ ਨਾਲ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਅਤੇ ਇੱਕ ਹੁਕਮ ਨਾਲ ਸਦਾ ਜਨਮ ਮਰਨ ਦੇ ਚੱਕਰ ਵਿੱਚ ਭਵਾਏ ਜਾਂਦੇ ਹਨ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਸਭ ਕੋਈ ਹੁਕਮ ਦੇ ਵਿੱਚ ਹੈ, ਹੁਕਮ ਤੋਂ ਬਾਹਰ ਕੋਈ ਨਹੀਂ। ਨਾਨਕ ਹੁਕਮੇ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਏ। ਜੇ ਉਸਦੇ ਹੁਕਮ ਨੂੰ ਕੋਈ ਸਮਝ ਲਵੇ ਤਾਂ ਹੇ ਨਾਨਕ ਫਿਰ ਉਹ ਹਉਮੈ ਦਾ ਨਾਮ ਨਾ ਲਵੇਗਾ, ਅਰਥਾਤ ਉਸਦੀ ਹਉ ਟੁੱਟ ਜਾਏਗੀ। ਇਹ ਹਉ ਹੀ ਕੂੜੀ ਪਾਲ ਹੈ ਜੋ ਸਾਨੂੰ ਸਚਿਆਰ ਨਹੀਂ ਬਣਨ ਦਿੰਦੀ। ਹਉ ਟੁੱਟੀ ਤਾਂ ਸਚਿਆਰ ਹੋ ਗਿਆ। ਗਾਵੇ ਕੋ ਤਾਣ ਹੋਵੇ ਕਿਸੈ ਤਾਣ, ਗਾਵੇ ਕੋ ਦਾਤ ਜਾਣੈ ਨੀਸਾਣ, ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰਦੇ, ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਦਰਾ ਹਦੂਰ, ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥਕ ਪਾਏ, ਜੁਗਾ ਜੁਗੰਤਰ ਖਾਈ ਖਾਏ, ਹੁਕਮੀ ਹੁਕਮ ਚਲਾਏ ਰਾਓ, ਨਾਨਕ ਵਿਕਸੈ ਵੇ ਪਰਵਾਹ। ਪ੍ਰਾਕਥਨ। ਜਿਸ ਦੇ ਹੁਕਮ ਦਾ ਵਰਣਨ ਕਰ ਰਹੇ ਹੋ ਉਸ ਹੁਕਮ ਦੇ ਹੁਕਮੀ ਦਾ ਪਤਾ ਦਿਓ, ਇਹ ਪ੍ਰਸ਼ਨ ਆਉਂਦਾ ਹੈ। ਉੱਤਰ ਦਿੰਦੇ ਹਨ ਕਿ ਉਸਨੂੰ ਸਾਰਾ ਵਰਣਨ ਕਰ ਸਕਣਾ ਕਠਿਨ ਹੈ ਅਤੇ ਕਿਸੇ ਤੋਂ ਹੋ ਨਹੀਂ ਸਕਿਆ, ਪਰ ਜਿਵੇਂ ਜਿਵੇਂ ਆਪਣੇ ਆਪਣੇ ਧਰੁਵੇ ਤੋਂ ਵਰਣਨ ਕੀਤਾ ਜਾਂਦਾ ਹੈ ਸੰਖੇਪ ਵਿੱਚ ਇਉਂ ਹੈ। ਗਾਵੇ ਕੋ ਤਾਣ ਹੋਵੇ ਕਿਸੈ ਤਾਣ, ਗਾਵੇ ਕੋ ਦਾਤ ਜਾਣੈ ਨੀਸਾਣ। ਕੋਈ ਜਿਸਨੂੰ ਕਿ ਜਨਮ ਤੋਂ ਜਾਂ ਇੱਥੇ ਅਭਿਆਸ ਸਤਸੰਗ ਤੋਂ ਕੋਈ ਸ਼ੁਭ ਬਲ ਕਥਨ ਕਰਨੇ ਦਾ ਹੋ ਆਇਆ ਹੈ, ਉਹ ਕੋਈ ਉਸਦੇ ਬਲ ਨੂੰ ਗਾਉਂਦਾ ਹੈ, ਕੋਈ ਉਸਦੀ ਦਾਤ ਨੂੰ ਗਾਉ ਰਿਹਾ ਹੈ ਅਤੇ ਇਸ ਨੂੰ ਉਸਦੀ ਨਿਸ਼ਾਨੀ ਸਮਝ ਰਿਹਾ ਹੈ। ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਕੋਈ ਉਸਦੇ ਗੁਣਾਂ ਅਤੇ ਵਡਿਆਈਆਂ ਦੀਆਂ ਸੁੰਦਰਤਾਈਆਂ ਨਾਲ ਗਾਉ ਰਿਹਾ ਹੈ। ਇਸ ਤਰ੍ਹਾਂ ਕੋਈ ਉਸਨੂੰ ਸਮ ਵਿਚਾਰ ਨਾਲ ਅਤੇ ਕੋਈ ਉਸਨੂੰ ਉਸ ਵਿਦਿਆ ਦੁਆਰਾ ਗਾਉ ਰਿਹਾ ਹੈ ਜਿਸ ਦਾ ਵਿਚਾਰ ਵਿਖਮ ਹੈ। ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰਦੇ, ਕੋਈ ਉਸਨੂੰ ਸਰੀਰ ਸਾਜ ਕੇ ਖੇ ਕਰ ਦੇਣ ਵਾਲਾ ਦੱਸ ਕੇ ਗਾਉ ਰਿਹਾ ਹੈ, ਕੋਈ ਉਸਨੂੰ ਜੀਵ ਲੈ ਕੇ ਫਿਰ ਦੇਹ ਵਿੱਚ ਦੇਣ ਵਾਲਾ ਕਰਤਾਰ ਮੰਨ ਕੇ ਗਾਉ ਰਿਹਾ ਹੈ। ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੇ ਹਾਦਰਾ ਹਦੂਰ, ਕੋਈ ਉਸਨੂੰ ਇਉਂ ਦੱਸ ਕੇ ਗਾਉ ਰਿਹਾ ਹੈ ਕਿ ਉਹ ਜਾਪਦਾ ਹੈ, ਜਾਣਿਆ ਜਾਂਦਾ ਹੈ, ਪਰ ਪ੍ਰਾਪਤੀ ਉਸਦੀ ਦੂਰ ਦਿਸਦੀ ਹੈ। ਅਰਥਾਤ ਕੁਦਰਤ ਵਿੱਚ ਵਿਉਂ ਅਤੇ ਸਾਪ ਅਤੇ ਤਰਤੀਬ ਆਦਿ ਤੋਂ ਜਾਪਦਾ ਜਾਂਦਾ ਹੈ, ਪਰ ਯੋਗ ਆਦਿ ਕਠਿਨ ਸਾਧਨਾ ਨਾਲ ਦਿਸਦਾ ਅਰਥਾਤ ਪ੍ਰਾਪਤ ਹੁੰਦਾ ਹੈ। ਕੋਈ ਉਸਨੂੰ ਹਾਜ਼ਰਾ ਹਜ਼ੂਰ ਵੇਖ ਕੇ ਗਾਉ ਰਿਹਾ ਹੈ, ਭਾਵ ਪਰਾ ਭਗਤੀ ਜਾਂ ਭਗਤੀ ਗਿਆਨ ਨਾਲ ਅਨੁਭਵ ਕਰਕੇ ਅਪਰੋਖੇ ਦੇਖ ਰਿਹਾ ਹੈ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਇਸ ਪ੍ਰਕਾਰ ਦੇ ਕਥੇ ਗਏ ਕਥਨਾਂ ਦਾ ਅੰਤ ਨਹੀਂ ਪਾਇਆ ਜਾਂਦਾ, ਭਾਵੇਂ ਕਰੋੜਾਂ ਕਥਨ ਹਾਰਿਆਂ ਨੇ ਕਰੋੜਾਂ ਕਥਨੀਆਂ ਕਰੋੜਾਂ ਵਾਰ ਕਹੀਆਂ, ਦੇਂਦਾ ਦੇ ਲੈਂਦੇ ਥਕ ਪਾਏ, ਜੁਗਾ ਜੁਗੰਤਰ ਖਾਈ ਖਾਏ। ਪਰ ਦੇਣਹਾਰ ਦੇਂਦਾ ਹੀ ਦੇਂਦਾ ਹੈ, ਲੈਣਹਾਰੇ ਥੱਕ ਜਾਂਦੇ ਹਨ, ਭਾਵ ਲੈਂਦੇ ਲੈਂਦੇ ਉਹਨਾਂ ਦੇ ਸਰੀਰ ਅੰਤ ਹੋ ਜਾਂਦੇ ਹਨ, ਪਰ ਦਾਤ ਫਿਰ ਨਹੀਂ ਮੁੱਕਦੀ। ਮੁੜ ਜਨਮ ਧਾਰ ਕੇ ਉਹ ਲੈਣਹਾਰੇ ਫਿਰ ਲੈਂਦੇ ਹਨ, ਇਉਂ ਜੁਗਾ ਜੁਗਾਂਤਰਾਂ ਤੋਂ ਭੋਗਦੇ ਚਲੇ ਆ ਰਹੇ ਹਨ। ਹੁਕਮੀ ਹੁਕਮ ਚਲਾਏ ਰਾਓ, ਨਾਨਕ ਵਿਖਸੈ ਵੇ ਪਰਵਾਓ। ਇਹ ਸਾਰੀ ਮਰਿਆਦਾ ਹੁਕਮੀ ਦਾ ਹੁਕਮ ਚਲਾ ਰਿਹਾ ਹੈ, ਪਰ ਇਸ ਹੁਕਮ ਦੇ ਸੰਚਾਲਨ ਨਾਲ ਉਹ ਹੁਕਮੀ ਕਿਸੇ ਲਿਪਾਏਮਾਨਤਾ ਜਾਂ ਕਿਸੇ ਸੋਚ ਫਿਕਰ ਵਿੱਚ ਗ੍ਰਸਿਆ ਨਹੀਂ ਜਾਂਦਾ। ਉਹ ਸਦਾ ਬੇਪਰਵਾਹ, ਨਿਰਲੇਪ ਅਤੇ ਆਨੰਦ ਰਹਿੰਦਾ ਹੈ, ਕਹਿੰਦੇ ਹਨ ਗੁਰੂ ਨਾਨਕ ਦੇਵ ਜੀ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਪਾਉ ਅਪਾਰ। ਆਖੇ ਮੰਗੈ ਦੇਹ ਦੇ ਦਾਤ ਕਰੇ ਦਾਤਾਰ। ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ। ਮੋਹ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾ ਵਡਿਆਈ ਵਿਚਾਰ। ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ। ਨਾਨਕ ਇਵੇਂ ਜਾਣੀਐ ਸਭ ਆਪੇ ਸਚਿਆਰ। ਪ੍ਰਾਕਥਨ ਪੌੜੀ ਚਾਰ ਵਿੱਚ ਸਕਾਮ ਅਤੇ ਨਿਸ਼ਕਾਮ ਮੰਗਾਂ ਦੱਸ ਕੇ ਹੁਕਮੀ ਦੀ ਪ੍ਰਾਪਤੀ ਦਾ ਰਾਹ ਦੱਸਦੇ ਹਨ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਪਾਉ ਅਪਾਰ। ਬੇਪਰਵਾਹ ਅਤੇ ਵਿਕਸਣ ਦਾ ਹੁਕਮੀ ਆਪਣੀ ਰਚੀ ਹੋਈ ਦਾ ਸਾਹਿਬ ਹੈ। ਇਸ ਰਚੀ ਹੋਈ ਦੇ ਬਦਲਣਹਾਰ ਰੂਪ ਵਿੱਚ ਉਹ ਆਪ ਸਤ ਸਰੂਪ ਹੈ ਅਤੇ ਸਤਨਾਮ ਹੈ। ਅਨੇਕ ਭਾਵ ਵਾਲੇ ਜੀਵ ਤੋਂ ਉਹ ਅਪਾਰ ਅਨੇਕਾਂ ਨਾਮਾਂ ਵਾਲਾ ਪੁਕਾਰਿਆ ਗਿਆ ਹੈ। ਆਪਣੇ ਆਪਣੇ ਭਾਵ ਅਨੁਸਾਰ ਉਸ ਦਾ ਨਾਮ ਆਖਦੇ ਹਨ। ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ, ਅਤੇ ਆਪਣੀ ਮੰਗ ਅਨੁਸਾਰ ਉਸ ਤੋਂ ਦਾਤਾਂ ਮੰਗਦੇ ਹਨ ਅਤੇ ਦੇਹ ਦੇ ਕਰਦੇ ਹਨ। ਉਹ ਦਾਤਾਰ ਉਹ ਦਾਤ ਦਿੰਦਾ ਹੈ, ਪਰ ਇਹ ਮੰਗਾਂ ਸਕਾਮ ਹਨ ਅਤੇ ਸਾਡੀ ਮੰਗ ਨਿਸ਼ਕਾਮ ਕੇਵਲ ਸੱਚੇ ਸਾਹਿਬ ਅਤੇ ਉਸਦੇ ਨਾਮ ਦੀ ਹੈ। ਫਿਰ ਸਾਡੇ ਪਾਸ ਜੋ ਕੁਛ ਹੈ ਉਸੇ ਦਾਤੇ ਦੀ ਦਾਤ ਹੈ। ਫਿਰ ਕੇ ਅੱਗੇ ਰੱਖੀਏ ਜਿਤ ਦਿਸੈ ਦਰਬਾਰ। ਮੋਹ ਕੇ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ। ਸੋ ਜੇ ਸਭ ਕੁਛ ਦਾਤੇ ਦੀ ਦਾਤ ਹੈ, ਸੋ ਪ੍ਰਸ਼ਨ ਉਪਜਦਾ ਹੈ ਕਿ ਫਿਰ ਅਸੀਂ ਕੀ ਉਸ ਦਾਤੇ ਦੇ ਅੱਗੇ ਧਰੀਏ, ਭਾਵ ਕੀ ਨਜ਼ਰ ਪੇਸ਼ ਕਰੀਏ ਜਿਸ ਕਰਕੇ ਸਾਨੂੰ ਉਸਦਾ ਦਰਬਾਰ ਦਿਸ ਪਵੇ, ਅਤੇ ਮੂੰਹੋਂ ਕੀ ਵਾਕ ਬੋਲੀਏ ਕਿ ਜਿਸ ਨੂੰ ਸੁਣ ਕੇ ਉਹ ਸਾਡੇ ਨਾਲ ਪਿਆਰ ਕਰੇ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ। ਉੱਤਰ ਉਸਦੀਆਂ ਦਾਤਾਂ ਵਿੱਚੋਂ ਅੱਠ ਪੈਰ ਦਾ ਸਮਾਂ ਇੱਕ ਅਮੋਲਕ ਦਾਤ ਹੈ। ਇਸ ਵਿੱਚੋਂ ਪਿਛਲੀ ਰਾਤ ਦਾ ਪਹਿਰ ਅਰਥਾਤ ਅੰਮ੍ਰਿਤ ਵੇਲਾ ਉਸਦੀ ਨਜ਼ਰ ਵਜੋਂ ਭੇਟ ਤਾਰੀਏ। ਉਸ ਵੇਲੇ ਉਸਦਾ ਸੱਚਾ ਨਾਮ ਸਿਮਰੀਏ ਅਤੇ ਉਸਦੀਆਂ ਵਡਿਆਈਆਂ ਦਾ ਵਿਚਾਰ ਕਰੀਏ। ਇਸ ਨਾਲ ਉਸਦੀ ਮਿਹਰ ਸਾਡੇ 'ਤੇ ਹੋਵੇਗੀ। ਜੇ ਅਸੀਂ ਨਿਰੇ ਕਰਮਾਂ 'ਤੇ ਟੇਕ ਰੱਖੀ ਤਾਂ ਕਰਮਾਂ ਨਾਲ ਤਾਂ ਸਰੀਰ ਮਿਲਦਾ ਹੈ, ਮੁਕਤੀ ਨਹੀਂ ਮਿਲਦੀ, ਪਰ ਮੁਕਤ ਦੁਆਰਾ ਸਾਈਂ ਦੀ ਮਿਹਰ ਦ੍ਰਿਸ਼ਟੀ ਨਾਲ ਹੀ ਖੁੱਲ੍ਹਦਾ ਹੈ। ਸੋ ਮਿਹਰ ਲਈ ਗੁਣ ਅਨੁਵਾਦ ਅਤੇ ਨਾਮ ਅਰਾਧਨਾ ਚਾਹੀਏ। ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ। ਜਦੋਂ ਮੁਕਤ ਦੁਆਰਾ ਖੁੱਲ੍ਹ ਜਾਂਦਾ ਹੈ ਤਾਂ ਹੇ ਨਾਨਕ ਇਉਂ ਜਾਣ ਲਈਦਾ ਹੈ, ਭਾਵ ਇਹ ਗਿਆਨ ਹੋ ਜਾਂਦਾ ਹੈ ਕਿ ਉਹ ਸਚਿਆਰ ਸੱਤੇ ਸਰੂਪ ਵਾਹਿਗੁਰੂ ਸਭ ਕੁਛ ਆਪ ਹੀ ਆਪ ਹੈ। ਥਾਪਿਆ ਨਾ ਜਾਏ ਕੀ ਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਏ ਗੁਣੀ ਨਿਧਾਨ। ਗਾਵੀਏ ਸੁਣੀਏ ਮਨ ਰੱਖੀਏ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ। ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਜੇ ਹਉ ਜਾਣਾ ਆਖਾ ਨਾਈ, ਕਹਿਣਾ ਕਥਨ ਨ ਜਾਈ। ਗੁਰਾ ਇਕ ਦੇਹ ਬੁਝਾਈ, ਸਭਨਾ ਜੀਆਂ ਕਾਇਕ ਦਾਤਾ, ਸੋ ਮੈਂ ਵਿਸਰ ਨ ਜਾਈ। ਪ੍ਰਾਕਥਨ ਹੁਣ ਪੰਜਵੀਂ ਪੌੜੀ ਵਿੱਚ ਇੱਕ ਗੱਲ ਹੋਰ ਦਰਸਾਉਂਦੇ ਹਨ, ਜਿਸ ਦੀ ਸਹਿਨਤ ਮੂਲ ਮੰਤਰ ਵਿੱਚ ਗੁਰਪ੍ਰਸਾਦ ਕਹਿ ਕੇ ਦੇ ਆਏ ਸਨ। ਉਹ ਹੈ ਗੁਰੂ। ਗੁਰੂ ਦੇ ਨਾਲ ਹੀ ਇੱਕ ਪ੍ਰੇਮ ਦਾ ਇੱਕ ਹੋਰ ਰੁਕਨ ਵੀ ਦਰਸਾਇਆ ਹੈ ਕਿ ਗੁਰੂ ਦੇ ਦੱਸੇ ਨਾਮ ਅਤੇ ਗੁਣ ਕਾਇਨ ਵਿੱਚ ਪ੍ਰੇਮ ਲੋੜੀਏ। ਹੁਕਮੀ ਨੂੰ ਇਸ ਪੌੜੀ ਵਿੱਚ ਨਿਰੰਜਨ ਆਖ ਕੇ ਮਾਇਆ ਤੋਂ ਅਤੀਤ ਅਤੇ ਸੁੱਤੇ ਪ੍ਰਕਾਸ਼ ਦੱਸਿਆ ਹੈ। ਥਾਪਿਆ ਨਾ ਜਾਏ ਕੀ ਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। उस सच्यार सत्य स्वरूप जो सबके छापे आप है, थापिया नहीं जा सकता, न रचिया जा सकता है। वो अपने आप ते आपे आप है, वो माया आद किसे आसरे उपाधि तो अलेप है। जिसने उस सुते कायम ते सुते प्रकाश ते निर्लेप दी सेवा कीती है, उसने उस दी होंद दा सबूत पा लिया है। जिन सेव्या तिन पाया मान, नानक गाविए गुणी निधान। जिसने उस सुते कायम ते सुते प्रकाश ते निर्लेप दी सेवा कीती है, उसने उस दी होंद दा सबूत पा लिया है। गाविए सुनिए मन रखिए पाओ, दुख पर हर सुख कर लै जाए। प्रश्न, हे गुरु नानक देव जी, उस निरंजन निराकार दी सेवा कीकू करी दी है? उत्तर, उस गुण सागर दे गुण गाविए। हाँ, गाविए ते गुण कथन नु सुनिए भी। गा सुन के मन विच उस नाल प्रेम रखिए, ता जो ए मन दुख नु दूर कर लवे ते सुख नु अपने स्वरूप विच समा लवे। गुरमुख नादंग, गुरमुख वेदंग, गुरमुख रिया समाई, गुर ईसर गुर गोरख ब्रह्मा, गुर पार्वती माई। प्रश्न, क्या तुसी निरंजन तो हेठा ईश्वर शिव विष्णु ब्रह्मा आदि शक्ति ते पार्वती लक्ष्मी सरस्वती आदि शक्तियां नु नहीं मनते, जिन्हां दा सरगुण स्वरूप होण करके ध्यान तारिया जा सकदा है? उत्तर, गुरु ही मेरा शिव है, गुरु ही मेरा विष्णु है, गुरु ही मेरा ब्रह्मा है, गुरु ही मेरी पार्वती लक्ष्मी ते सरस्वती है। प्रश्न, बिना उन्हां दे मन्ने दे नाद ते वेद शब्द ते गायन दा अधिष्ठा कौन बने? उत्तर, गुरु दा उचारिया वाक मेरे लिए नाद है, गुरु दा वाक ही वेद है, क्योंकि गुरु वाक विच निरंजन समा रहा है। जे हों जाना आखा नाई, कहना कथन न जाई। उस गुरु दी महिमा पूरी पूरी नहीं जानी जा सकी दी। जे मैं जान भी लवां तां वर्णन नहीं कर सकदा, क्योंकि उसका कथन किया ही नहीं जा सकता। गुरा एक दे बुझाई, सबना जियां का एक दाता, सो मैं विसर न जाई। इसलिए मेरी उस अगे ही अरदास है कि हे गुरु, मैनू एक गल बुझा दियो कि सबना जियां दा जो एको दाता है, वो मैनू कदे विसरे ना। गुरु प्यारी साध संगत जी, इस लिखत दा अगला हिस्सा आप जी नू अगे पढ़ के सुनाउण दी कोशिश करांगे जी। वाहिगुरु जी का खालसा, वाहिगुरु जी की फतह।